ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੋਹੇ ਬਾਣੀ ਸ਼ੇਖ ਫਰੀਦ ਜੀ ਕੇ ਤਪ ਤਪ ਲੋਹੇ ਲੋਹੇ ਹਾਥ ਮਰੋਰਾਂ ਬਾਵਲ ਹੋਏ ਸੋ ਸਹੁਲੋਰਾਂ ਤਪ ਤਪ ਲੋਹੇ ਲੋਹੇ ਹਾਥ ਮਰੋਰਾਂ ਬਾਵਲ ਹੋਏ ਸੋ ਸਹੁਲੋਰਾਂ ਤੈਸੈ ਮਨ ਮਹਿ ਕੀਆ ਰੋਸ ਮੁਝ ਅਵਗਨ ਸੈ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ਜੋ ਬਣ ਖੋਏ ਪਛੈ ਪਛਤਾਨੀ ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੇ ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੇ ਬਿਰਹ ਬਿਹੂਨ ਕਤਹਿ ਸੁਖ ਪਾਏ ਜਾ ਹੋਇ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੇ ਨਾ ਕੋ ਸਾਥੇ ਨਾ ਕੋ ਬੇਲੇ ਕਰ ਕਿਰਪਾ ਪ੍ਰਭ ਸਾਧ ਸੰਗ ਮਿਲੇ ਜਾਂ ਫਿਰ ਦੇਖਾਂ ਤਾਂ ਮੇਰਾ ਅਲਹੋ ਬੇਲੇ ਵਾਟ ਹਮਾਰੀ ਖਰੀ ਉਡੀਣੀ ਖਨਿਹੋਂ ਤਿੱਖੇ ਬਹੁਤ ਪੈਣੀ ਵਸੈ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਵਸੈ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਲੋਕ ਪਰਲੋਕ ਦੇ ਸੁਖ ਦਾਤੇ ਜੁਗੋ ਜੁਗ ਅਟਲ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ, ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਅਦਬ ਪਿਆਰ ਨਾਲ ਸਜੀ ਸਾਧ ਸੰਗਤ, ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦਾ ਦਿਲ ਧੜਕਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ। ਗੁਰੂ ਦੇ ਚਰਨਾਂ 'ਤੇ ਭਾਵਨਾ ਰੱਖਣ ਵਾਲੇ ਗੁਰਸਿੱਖ ਸਤਿਗੁਰਾਂ ਦੇ ਫੁਰਮਾਨ ਦੀ ਉਡੀਕ ਕਰਦੇ ਆ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸਰਵਣ ਕਰਨ ਵਾਸਤੇ ਉਤਾਵਲੇ ਆ। ਉਹ ਸਾਹਿਬ ਨੇ ਜੋ ਆਦੇਸ਼ ਦਿੱਤਾ, ਜੋ ਫੁਰਮਾਨ ਦਿੱਤਾ ਮਹਾਰਾਜ ਜੀ ਨੇ, ਬੜੇ ਪਿਆਰ ਇਕਾਗਰਤਾ ਦੇ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਉਚਾਰਨ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਭਗਤ ਸਾਹਿਬਾਨਾਂ ਦਾ ਬਹੁਤ ਬਹੁਤ ਅਦਬ ਕਰਦੇ ਹੈ। ਜਿੱਥੇ ਵੀ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ, ਨਾਲ ਬੜੇ ਅਦਬ ਦੇ ਬਚਨ ਲਿਖੇ। ਰੱਬ ਵਿੱਚ ਅਭੇਦ ਹੋਈਆਂ ਰੂਹਾਂ ਵਾਸਤੇ ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਨਾਮਦੇਵ ਜੀ ਕੀ, ਇੱਥੇ ਬਚਨ ਵਰਤਿਆ। ਬਾਣੀ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ, ਬੜੇ ਅਦਬ ਦੇ ਨਾਲ ਜੀ ਕਰਕੇ ਮੁਖਾਤਬ ਹੁੰਦੇ ਮਹਾਰਾਜ। ਅਤੇ ਬਾਬਾ ਜੀ ਨੇ ਜੋ ਕਿਰਪਾ ਕੀਤੀ, ਜੋ ਆਪਣੀ ਜ਼ਿੰਦਗੀ ਦਾ ਰੂਹਾਨੀ ਤਜ਼ਰਬਾ, ਜੋ ਅੰਦਰੋਂ ਅਮਿਓ ਝਰਨਾ ਚੱਲਿਆ, ਉਹਦਾ ਰਸ ਸਾਡੇ ਤੱਕ ਪਹੁੰਚਾਇਆ ਧੰਨ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਰੋਵਰ ਵਿੱਚ ਸਮਿਲਿਤ ਕਰਕੇ। ਜਿੰਨੇ ਅਮਿਓ ਝਰਨੇ ਫੁੱਟੇ, ਗੁਰਸਾਗਰ ਦੇ ਅੰਦਰ ਆ ਕੇ ਸਾਰੇ ਸਮਿਲਿਤ ਹੋ ਗਏ। ਜਿਵੇਂ ਵੱਖਰੀਆਂ ਵੱਖਰੀਆਂ ਨਦੀਆਂ ਸਮੁੰਦਰ ਵਿੱਚ ਸਮਾ ਜਾਂਦੀਆਂ, ਇੱਕਮਿੱਕ ਹੋ ਜਾਂਦੀਆਂ, ਅਤੇ ਉਹਨੂੰ ਸਮੁੰਦਰ ਸੱਦਿਆ ਜਾਂਦਾ। ਇਸੇ ਤਰ੍ਹਾਂ ਸਾਰੇ ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰੂ ਸਾਹਿਬ ਜੀ ਦੇ ਨਿਕਟਵਰਤੀ ਮਹਾਨ ਗੁਰਸਿੱਖ, ਜਦੋਂ ਉਹਨਾਂ ਦੇ ਰੂਹਾਨੀ ਚਸ਼ਮੇ ਫੁੱਟੇ ਅਤੇ ਇਸ ਸਾਗਰ ਵਿੱਚ ਸਮਾ ਗਏ, ਫਿਰ ਗੁਰਸਾਗਰ ਬਣ ਗਿਆ। ਸੋ ਸਾਡੇ ਲਈ ਹੁਕਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਰਹੇ ਨੇ। ਛਤਰ ਦੇ ਮਾਲਕ, ਚਬਰ ਤਖਤ ਦੇ ਮਾਲਕ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਸ਼ਬਦ ਦੀ ਰਹਾਉ ਦੀ ਪੰਕਤੀ ਕਿ ਮੇਰੇ ਸਵਾਮੀ ਜੀ, ਮੈਨੂੰ ਸਮਝ ਆ ਗਈ ਦੋਸ਼ ਮੇਰੇ ਵਿੱਚ ਹੈ। ਤੂੰ ਤਾਂ ਬਖਸ਼ਿੰਦ ਸੀ, ਔਗਣੇ ਆਰਿਆਂ ਨੂੰ ਵੀ ਗਲ ਨਾ ਲਾਉਣ ਵਾਲਾ ਸੀ, ਅਕਿਰਤ ਘਣਾ ਨੂੰ ਵੀ ਪਾਲਣ ਵਾਲਾ ਸੀ, ਤੇਰਾ ਤਾਂ ਬਿਰਧ ਸੀ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਤੂੰ ਕਰੁਣਾ ਦਾ ਘਰ ਹੈ, ਤੂੰ ਦਿਆਲਤਾ ਦੀ ਮੂਰਤ ਹੈ, ਤੂੰ ਕਿਰਪਾ ਦਾ ਨਿਦਾਨ ਹੈ, ਪਰ ਦੋਸ਼ ਮੇਰੇ ਅੰਦਰ ਸੀ। ਇਹ ਸੋਝੀ ਆਉਣੀ ਬੜੀ ਵੱਡੀ ਗੱਲ ਗੁਰਮੁਖੋ, ਕਿ ਸਾਹਿਬ ਦਿਆਲੂ ਮਿਹਰਬਾਨ ਸੂਰਜ ਵੱਤ ਪ੍ਰਕਾਸ਼ ਦੇ ਰਿਹਾ, ਅਤੇ ਪ੍ਰਕਾਸ਼ ਦੇ ਹੁੰਦਿਆਂ ਸੁਣਦਿਆਂ ਮੈਂ ਅੱਖਾਂ ਬੰਦ ਕੀਤੀਆਂ ਅਤੇ ਦੋਸ਼ ਦਿੱਤਾ ਵੀ ਸੂਰਜ ਰੋਸ਼ਨੀ ਨਹੀਂ ਦਿੰਦਾ, ਵੀ ਸੂਰਜ ਕਿਸੇ ਕਿਸੇ ਨੂੰ ਚਾਨਣ ਦੇ ਰਿਹਾ ਹੈ। ਇੱਕ ਜੀਵ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਗੁਰੂ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਸੂਰਜ ਦੁਨੀਆਂ ਦੇ ਸਾਰੇ ਜੀਵਾਂ ਨੂੰ ਰੋਸ਼ਨੀ ਦਿੰਦਾ, ਪਰ ਉੱਲੂ ਐਸਾ ਜੀਵ ਹੈ ਕਿ ਸੂਰਜ ਚੜ੍ਹਦਾ, ਸੂਰਜ ਉਹਦੇ ਹੁੰਦਾ ਅਤੇ ਅੱਖਾਂ ਮੀਟ ਲੈਂਦਾ। ਸਾਰੀ ਜ਼ਿੰਦਗੀ ਦਾਨੇ ਕਹਿੰਦੇ ਆ ਸੂਰਜ ਨੂੰ, ਉੱਲੂ ਨਹੀਂ ਵੇਖਦਾ। ਹੁਣ ਸਵਾਲ ਇਹ ਪੈਦਾ ਹੁੰਦਾ ਸਾ ਸੰਗਤ, ਵੀ ਪ੍ਰਕਾਸ਼ ਤਾਂ ਸਾਰਿਆਂ ਵਾਸਤੇ ਆ, ਫਿਰ ਜਿਹਦੀ ਬਿਰਤੀ ਉੱਲੂ ਵਾਲੀ ਹੋਵੇ ਉਹ ਦੋਸ਼ ਕਿਵੇਂ ਦੇਵੇ ਸੂਰਜ ਨੂੰ? ਸੂਰਜਾਂ ਦੇ ਸੂਰਜ ਮੇਰੇ ਦਾਤਾ ਗਰੀਬ ਨਵਾਜ਼ ਪਾਤਸ਼ਾਹ, ਨਵੋਂ ਸੂਰਜ ਸੂਰਜੇ, ਨਵੋਂ ਚੰਦਰ ਚੰਦਰੇ, ਤੁਸੀਂ ਪ੍ਰਕਾਸ਼ ਵੰਡ ਰਹੇ ਸੀ ਪਰ ਮੇਰੀਆਂ ਹੀ ਅੱਖਾਂ ਮਿਟੀਆਂ ਹੋਈਆਂ ਸੀ। ਤੁਸੀਂ ਤਾਂ ਸਾਰਿਆਂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰ ਰਹੇ ਸੀ ਪਰ ਮੈਂ ਹੀ ਅਵੇਸਲਾ ਬੈਠਾ ਸੀ। ਬਰਸਾਤ ਤਾਂ ਬਰਸ ਰਹੀ ਸੀ, ਸ਼ੈਬਰ 'ਤੇ ਲੱਗੀ ਹੋਈ ਸੀ, ਪਰ ਮੇਰੇ ਹਿਰਦੇ ਦਾ ਭਾਂਡਾ ਹੀ ਮੁੱਧਾ ਪਿਆ ਸੀ। ਬਰਸਾਤ ਦੇ ਦੌਰਾਨ ਵੀ ਅੰਦਰੋਂ ਸੁੱਕੇ ਦਾ ਸੁੱਕਾ ਅਤੇ ਖਾਲੀ ਦਾ ਖਾਲੀ ਰਹਿ ਗਿਆ। ਬੜੇ ਪਿਆਰੇ ਬਚਨ ਨੇ, अपनी बिरती का एहसास। मनुखी सुभा है कि जिंदगी का हर दोष असी रब के सिर मढ़ते हैं। पहली गल तो जे छोटी मोटी गलती होवे ते आले दुआले भावें अपने बच्चों के सिर दोष ना देना होवे, किसी भी नुकसान का दोष उत्थे मढ़ते हैं जिथे साडा जोर चल जाता है, जिदे उत्ते साडा प्रैशर बिल्ट हो सकता असी उत्थे जोर देंदे हां भी ये तेरे करके गलती होगी, भावें घरवाली नाल कलेश पा के बैठती। इसे तरह जिंदगी दे विगाड़ दा दोष सब तो वड्डा असी कहा भी जी जदों बुरा होया ये तो जी रब ने कर दिता, इतों तक भी कहिंदे सुने भी बड़ा माड़ा किया वाहिगुरु ने। मेरे सतगुरु जी कहिंदे भी ये शोभा नहीं दिंदा। भगत साहबाना की जिंदगी का बड़ा ही प्यारा तजर्बा है, नारायण निंदस काहे भूली गावारी। सुन नहीं गवार जिंदे, तेनू मत नहीं तेनू बुद्ध नहीं, गवार जी की अकल ते पर्दा पिया होया है। तू अपने कर्मां दा दोष परमेशर नू नारायण नू वाहिगुरु जी नू दे रही है भी जो कुछ बुरा किया वह वाहिगुरु जी ने बुरा किया, तू तो रब की भी निंदा करती तुरी जाती है मेरी जिंदे। नारायण निंदस काहे भूली गावारी, दुकिरत सुकिरत थारो करमरी। थारो ये तेरा अपना कर्म है, जे चंगा कर दी है तो चंगा फल पावेंगी, जे मंदा कर दी है तो माड़ा फल पावेंगी। तेरा घर सदा सदा है न्याओ। किकरा बीजन वाले नू दाखां दी प्राप्ति नहीं होनी सा संगत। इस वास्ते साहब कहिंदे दोष किसे नू ना दे। जिंदगी दा जदों भी कोई फल भोगदा कर्म फल भोगदा ते दद्दा दोष ना देहो किसे, दोष कर्मां अपने आ जो मैं किया। अपने निज नाल गल्लां करना, असल में साध संगत साड़ी रोजमर्रा की जिंदगी साढ़े लिए सिमरना बन जाएगी। असी अपनी जिंदगी के सुख दुख विचों ही अपने कर्म वाचन लग पावांगे, तो जड़ा बंदा अपने कर्म वाचन लग पैंदा वह आत्मदर्शी हो जाता है, जड़ा आत्मदर्शी हो जाता वह रब चीन लैंदा है। जिस दिन मैनू अपनी दुकिरत ते सुकिरत का पता लग गया भी मेरा बुरा की सी मेरा भला की सी, उस दिन एक एक कर्म अपने आप वाचेंगे। सच्ची गल पुछो तो कभी इदा लगता है भी जिस चित्रगुप्त की गल हिंदुस्तान की संस्कृति अंदर धर्मां की दुनिया च की गई, बाणी नू पढ़ के इन्नी कु सोझी आउंदी भी चित्रगुप्त बंदा आप ही अंदर ही बैठा होया। सासू लेखियां जोखियां वाला धर्मराज भी आप ही अंदर ही बैठा होया। शायद दुनिया नू मेरे लेखियां का पता नहीं है। मुझ अवगण सह ना ही दोष। किनू दोष दे रहे हैं? गुरु ने कहा सी उस्तत मन मैं कर निरंकार, कर मन मेरे। एक बार बचन कहो कर मन मेरे सत व्यवहार, सच्चा सुच्चा विहार कर, सच्चा सुच्चा कर्म कर। गुरु ने कहा सी धर्मी होने की निशानी मोर तां लगेगी तेरे उत्ते भी तू बिल्कुल वाकई निरोल धर्मी है जिस दिन तेरे को दोनों गल्लां आ गईयां, वाहिगुरु जी की याद ते कर्म की पवित्रता। दो कर्म ही सांभण वाले, दो गल्लां ही सांभण वालियां। हर को नाम जप निर्मल कर्म ते फिर तू सारियां तो उत्तम धर्मी, तेरी धर्मां की लड़ाई मुक जाएगी। फिर नहीं कहना पएगा गुरमुखो मैं एक बेनती करा, जदों ये बोल सुनने नूं मिलदे ने कि मैं दूसरे धर्म नूं निकल जाना, दूजा कहिंदा मैं ये धर्म नूं खत्म कर देना, इहदे विचों अज्ञानता प्रगट हुंदी है। इहदा मतलब वह बंदा बड़ा बेसमझ है जिहड़ा कहिंदा मैं इन्ने चिर विच ये धर्म निकल जाना, मैं दूजा धर्म निकल जाना। जां ते उहदी माओक चज्जी है, उहदे अपने धर्म विच ज्ञान नहीं, ते जां उहदी अपनी मत उत्ते पर्दा पिया होया जिहड़ा कहिंदा मैं दूसरियां नूं निकल जाना। जिस दिन सानूं धर्मी होण दा ज्ञान हो गया उस दिन असी दूसरियां नूं निगलन दियां गल्लां नहीं करांगे, उस दिन साहिब सानू सिखा देणगे सगल धर्म मैं श्रेष्ठ धर्म, तेरा धर्म सच्चा सुच्चा, तेरा धर्म उत्तम। तेरे कोल दो कर्म आ जाण, हर को नाम जप निर्मल कर्म। गुरु ने कहा सी निर्मल कर्म, गुरु ने कहा सी सत व्यवहार। पर सच्चे पातशाह जी मैं तेरा बचन मन्या नहीं ते फिर मैं दोष परमेश्वर नू क्यों देवा। दोष कर्मा आपणिया जो मैं किया सो मैं पाया, दोष ना दीजै अवर जना, मुझ अवगण सह ना ही दोष, मेरे सहो का कोई दोष नहीं है। जे मेरी जिंदगी रब्बी रहमतां तो सखनी है, जे मेरी जिंदगी अंदर सबर संतोख टिकाओ नहीं, जे मेरी जिंदगी अंदर ज्ञान का दीवा नहीं जगया, जे मेरी जिंदगी अंदर नफरत ईरखा के भांबड़ बल रहे ने, तो ये मेरा वाहिगुरु सहो दोषी नहीं है। मुझ अवगण जदों अपने आप नूं वाचिया गुरु शब्द के शीशे के अगे वेख्या ते की ज्ञान होया, सब अवगुण मैं गुण नहीं कोई। ते जदों मेरे विच गुण ही कोई नहीं, मैं कहा सौ ने सारिया नूं गल ना ला लिया, मैनू क्यों नहीं लाया, सारिया नूं कंत मिलावा हो गया, मैनू क्यों नहीं मिलावा होया। सब अवगुण मैं ना ही, सब अवगुण मैं गुण नहीं कोई, क्यों कर कंत मिलावा हुई। किवें मेल होवेगा, किवें मिलेगा अपने सौ नूं, फिर दोष सौ दा नहीं है। ना मैं रूप ना बंके नैना, ना कुल ढंग ना मीठे बैना, रसना मेरी कुरखत, गुणा की सुंदरता मेरे कोल नहीं, शुभ गुणा का शिंगार मैं नहीं किया, जीवन दे कर्म मेरे निर्मल नहीं होए, तो फिर मेरा अडंबर की करेगा, दोष किसे नूं किवें देवांगा। मुझ अवगण सह ना ही दोष, इस बचन नूं चंगी तरह दृढ़ कर लेना। गल बाबा फरीद साहब वसल दी कर रहे ने, मिलाप दी कर रहे ने, गल बाबा फरीद साहब जी बिरहड़े दी कर रहे ने, वैराग दी कर रहे ने, ते जदों वैराग दीआं शिखरां नूं छूंदे आ, इस शब्द के अंदरों भेद समझन का यतन करो, जदों बाबा फरीद साहब जी विराग की मंजिल नूं पहुंच, यह भी एक रब्बी नियामत है, किसी किसी के अंदर पैदा होंदा, बिरहड़े वाली तड़प पैदा होनी, बेबल होकर व्याकुल प्यास जागनी, हृदय के अंदर मिलन की प्यास जागनी। याद रखना गुरमुखो, पानी का रस तां लै सकोगे जे हिरदे च प्यास अंदर प्यास है, भोजन का रस तां लै सकोगे जे अंदर भुख है, काम है रूप है दोस्ती, भुख है साध है गंढ, गंढ का अर्थ है संबंध, स्वाद का संबंध पदार्थां नाल नहीं है, स्वाद का संबंध भुख दे नाल है। तुसीं अपनी जुबान तो कई बार ये बचन कहे होणगे, अचार दे नाल भोजन छक के नमकीन लूणा ही भोजन भावें चाह दे घुट नाल अंदर लंघा लिया, तो बंदा कहिंदा अज बड़ा रस आया, रस आउंदा जे भुख होवे। मेरे दाता जी कृपा करो, वेखो मैं हैरान हुंदा, बारह माहां दा पाठ तुसीं करदे हो ते ये नहीं कहा भी मैनूं दर्शन सीधे बख्श, सीधे दर्शन भी मंगे जा सकते सी, पर जिदे दर्शन करने ने वो ते मौजूद है, मैं दर्शन मंग के की करांगा, मेरे उत्ते कृपा कर, मेरे अंदर प्यास जगा, मैनूं तेरे दर्शनां दी कदर हो सके। तैं साहिब की मैं सार ना जानी, तू ते मौजूद सी मेरे दाता, पर मैनूं कदर नहीं आई। मैं फिर असल विच कदर कदों आउंदी है, जदों अंदर प्यास होवे, पानी दी तलब कदों जागदी है, जदों अंदर तमन्ना होवे। जिदे अंदर प्यास नहीं, वह कभी भी नहीं पुछेगा भी पानी कित्थे है। भाई अरदास करन दी जाच दसी महाराज धन पंचम पातशाह जी ने, साहब कहिंदे वेखो बिरहड़ा पैदा होना, वैराग पैदा होना, बाबा फरीद साहब ने मोहर लाई भी जिस अंदर नहीं पैदा होया वह लाश है, वह मुरदा है, मर चुकी जमीर है, जिदे अंदर कभी बिरहड़ा नहीं बनया, जिदे अंदर कभी बेबलता नहीं जागी, जिदे अंदरों कभी प्यास ने जन्म नहीं लिया। ते मेरे दाता जी मैं लाश बन के नहीं जीना चाहता, मेरे सिर ते हाथ रख, कदी अपने दर्शनां दी तलब पैदा कर कि मैं तड़प के ता के तेरे चरणां विच आवां कि दाता जी हुण दर्शन बख्श दिओ। कदी मेरे अंदरों हूक निकले कि दर्शन दीजै खोल के वार। ये वैराग दी गाथा बाबा फरीद साहब बयान कर रहे, ते बाबा फरीद साहब ने बैराग नूं रब्बी राह दा सब तो वड्डा मोहरा दसिया, जिन्हों यह कहा बिरहा तू सुल्तान, सब तो वड्डा मोहरा, सब तो वड्डा साधन की है बिरहड़ा। ते सानू साडे सतगुरु जी दस रहे ਕਹਿੰਦੇ ਭਲਿਆ ਤੂੰ ਵੀ ਅਰਦਾਸ ਕਰ, ਤੇਰੇ ਅੰਦਰ ਬਿਰਹੜਾ ਜਾਗੇ, ਇੱਕ ਵਾਰ ਰਲ ਕੇ ਅਰਦਾਸ ਕਰੀਏ। ਹੋ ਸਕਦਾ ਸਾਹਿਬ ਕਿਤੇ ਸਾਡੇ ਅੰਦਰੋਂ ਨਿਕਲੀ ਹੋਈ ਹੂਕ ਨੂੰ ਸੁਣ ਲੈਣ। ਰੋਜ਼ ਰਾਗੀ ਸਿੰਘ ਸਾਹਿਬਾਨ ਸੁਣਾਉਂਦੇ ਆ ਵੀ ਬੰਬੀਹਾ ਕੂਕਿਆ ਤਾਂ ਦਰ ਸੁਣੀ ਪੁਕਾਰ, ਕਿਤੇ ਬੰਬੀਹੇ ਵਾਲੀ ਕੂਕ ਦੇ ਨਾਲ ਅਸੀਂ ਵੀ ਪੁਕਾਰੀਏ। ਦਾਤਾ ਜੀ ਸਾਡੇ ਅੰਦਰ ਵੀ ਇਹ ਵਿਰਾਗ ਪੈਦਾ ਕਰੋ ਜਿਹੜਾ ਬਾਬਾ ਫਰੀਦ ਸਾਹਿਬ ਦੇ ਅੰਦਰ ਹੈ। ਕਰਕੇ ਰਪਾ ਪ੍ਰਭ ਆਪਣੀ, ਕਰਕੇ ਰਪਾ ਪ੍ਰਭ ਆਪਣੀ, ਕਰ ਕਿਰਪਾ ਪ੍ਰਭ ਆਪਣੀ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਦਾਤਾ ਪਾਣੀ ਤੇ ਮੌਜੂਦ ਹੈ ਪਰ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਸਾਰ ਤੇ ਪਿਆਸੇ ਨੂੰ ਹੀ ਹੈ ਤੇ ਬਖਸ਼ਿਸ਼ ਕਰ, ਤੇਰੇ ਦਰਸ਼ਨਾਂ ਦੀ ਪਿਆਸ ਜਾਗੇ, ਤੇਰੇ ਦਰਸ਼ਨ ਤੇ ਸਾਗਰ ਵਾਂਗ ਭਰਪੂਰ ਨੇ, ਸਭ ਜਗ੍ਹਾ ਰਮਿਆ। ਕੱਲ ਮਹਾਰਾਜ ਨੇ ਇਹੀ ਦ੍ਰਿੜ ਕਰਵਾਇਆ ਸੀ, ਤੂੰ ਪਰਿਪੂਰਨ ਹੈ ਮਹਾਰਾਜ ਜੀ, ਮੇਰੇ ਅੰਦਰ ਤਲਬ ਨਹੀਂ ਜਾਗੀ, ਮੈਂ ਕਦੀ ਝਾਤ ਹੀ ਮਾਰਨ ਦਾ ਯਤਨ ਨਹੀਂ ਕੀਤਾ, ਬੈਠਾ ਤੇ ਮੇਰੇ ਅੰਦਰ ਵੀ ਤੂੰ ਹੀ ਸੀ। ਇਹ ਵੈਰਾਗ ਦੀ ਚਿਣਕ ਸਾਡੇ ਅੰਦਰ ਜਗਾਓ ਜਿਹੜੀ ਬਾਬਾ ਫਰੀਦ ਸਾਹਿਬ ਜੀ ਲਾ ਰਹੇ ਨੇ। ਦੋਸ਼ ਮੇਰੇ ਕਰਤੇ ਦਾ ਨਹੀਂ ਸੀ, ਅੰਦਰ ਭੁੱਖ ਹੀ ਨਹੀਂ ਜਾਗੀ, ਇਸ ਲਈ ਮੁੱਝ ਅਵਗਣ ਸਹਿ ਨਾ ਹੀ ਦੋਸ਼, ਕਿਉਂ ਕਰ ਕੰਤ ਮਿਲਾਵਾ ਹੋਈ। ਸਾਰਾ ਜੀਵਨ ਔਗਣਾਂ ਨਾਲ ਭਰਿਆ ਹੋਇਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ, ਝੋਲੀ ਅੱਡ ਕੇ ਸਾਹਿਬ ਦੇ ਚਰਨਾਂ 'ਚ ਜੋਦੜੀ ਕਰੀਏ, ਦਇਆ ਕਰੋ, ਕਿਸ਼ ਮਿਹਰ ਉਪਾਵ ਹੋ। ਡੁੱਬਦੇ ਪੱਥਰ ਤਾਰੇ, ਪੱਥਰ ਤਾਰ ਸਕਦੇ ਹੋ ਮਹਾਰਾਜ, ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਪਾਹਨ ਪਾਰ ਉਤਾਰੇ, ਅਤੇ ਸਾਡੇ 'ਤੇ ਵੀ ਕਿਰਪਾ ਕਰ ਦਿਓ ਥੋੜ੍ਹੀ ਜੀ, ਆਪਣਾ ਬਿਰਧ ਜਾਣ ਕੇ, ਕਿਉਂਕਿ ਦੁਨੀਆ ਕਹਿਣ ਲੱਗ ਪਈ ਹੈ ਵੀ ਇਹ ਗੁਰੂ ਦਾ ਸਿੱਖ ਹੈ, ਅਤੇ ਘੱਟੋ ਘੱਟ ਇਸ ਨਾਮ ਦੀ ਲਾਜ ਰੱਖਿਓ। ਲੋਕ ਕਹਿੰਦੇ ਨੇ ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਤੁਸੀਂ ਇਸੇ ਗੱਲ ਦੀ ਲਾਜ ਰੱਖ ਲਓ। ਲੋਕੀ ਕਹਿੰਦੇ ਗੁਰੂ ਨਾਨਕ ਦਾ ਸਿੱਖ ਹੈ, ਮੇਰੇ ਵਿੱਚ ਗੁਣ ਨਹੀਂ ਹੈ। ਸੋ ਜੋ ਬਖਸ਼ਿਸ਼ ਮਹਾਰਾਜ ਨੇ ਕੀਤੀ ਅੱਜ, ਹਿਰਦੇ ਨੂੰ ਛੋਹਣ ਵਾਲੇ ਬਚਨ ਨੇ, ਸਾਧ ਸੰਗਤ ਸੁਰਤ ਟਿਕਾਓਗੇ ਝੋਲੀ ਅੰਦਰ ਬਖਸ਼ਿਸ਼ਾਂ ਪੈਣਗੀਆਂ, ਨਹੀਂ ਤਾਂ ਫਿਰ ਇਹ ਗੱਲ ਨਾ ਹੋ ਜਾਵੇ ਵੀ ਮੁੱਝ ਅਵਗਣ ਸਹਿ ਨਾ ਹੀ ਦੋਸ਼, ਨਹੀਂ ਦੋਸ਼ ਦੇ ਸਕਾਂਗੇ ਵੀ ਅਸੀਂ ਜੀ ਸਾਰੀ ਜ਼ਿੰਦਗੀ ਕੱਢ ਕੇ ਆ ਗਏ, ਤੁਸੀਂ ਕਿਰਪਾ ਹੀ ਨਹੀਂ ਕੀਤੀ। ਮੈਂ 50 ਵਰੇ ਜੂਲਿਆ, ਮੈਂ 60 ਵਰੇ ਜੂਲਿਆ, ਅੱਧੀ ਅੱਧੀ ਸਦੀ ਗੁਜ਼ਰ ਜਾਣੀ ਕੋਈ ਛੋਟਾ ਸਮਾਂ ਨਹੀਂ ਹੈ, ਅਤੇ ਦੋਸ਼ ਲਈਏ ਜੀ, ਮੈਨੂੰ ਤਾਂ ਦਿੱਤਾ ਹੀ ਕੱਖ ਨਹੀਂ ਤੁਸੀਂ, ਫਿਰ ਦੋਸ਼ ਨਾ ਦਿੰਦੇ ਫਿਰੀਏ। ਅੱਜ ਸਾਹਿਬ ਰਹਿਮਤਾਂ ਵੰਡ ਰਹੇ, ਸੁਰਤ ਟਿਕਾਓ, ਮਨ ਜੋੜੋ, ਗੁਰੂ ਚਰਨਾਂ ਵਿੱਚ ਜੋਦੜੀ ਕਰੀਏ। ਦਾਤਾ ਜੀ ਸਾਨੂੰ ਸੋਝੀ ਦਿਓ, ਤੇਰੇ ਸ਼ਬਦ ਦਾ ਗਿਆਨ ਹਿਰਦੇ 'ਚ ਵੱਸ ਸਕੇ, ਪਿਆਰ ਸਹਿਤ ਇੱਕ ਵਾਰੀ ਜੁੜ ਕੇ ਸਭ ਜਪੋ ਜੀ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਅਤੇ ਗੁਰੂ ਕਿਰਪਾ ਗੁਰੂ ਬਖਸ਼ਿਸ਼ ਜਿਹੜੀ ਮੰਗਣ ਵਾਸਤੇ ਬੈਠੇ ਹਾਂ, ਇਹੀ ਇੱਕ ਸਾਧਨ ਹੈ ਗੁਰੂ ਦਾ ਪ੍ਰਸਾਦ, ਜਿਹੜੀ ਵਰਤ ਰਹੀ ਹੈ ਸਾਧ ਸੰਗਤ, ਇਹ ਨਹੀਂ ਵੀ ਵਿਰਲੇ ਵਿਰਲੇ 'ਤੇ ਹੁੰਦੀ ਹੈ। ਗੁਰਪ੍ਰਸਾਦ 'ਤੇ ਵਰਤ ਰਿਹਾ, ਸਿਰਫ ਹੱਥ ਅੱਡਦੇ ਹੋ ਅਤੇ ਪ੍ਰਸ਼ਾਦ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਇਹ ਗੁਰੂ ਨਾਨਕ ਦੇ ਘਰ ਦਾ ਸੁਭਾਅ ਹੈ, ਬਸ ਹੱਥ ਅੱਡਿਆ ਅਤੇ ਪ੍ਰਸ਼ਾਦ ਮਿਲ ਗਿਆ। ਹੱਥ ਅੱਡੀਏ ਗੁਰਪ੍ਰਸਾਦ ਮਿਲਾਉਣ ਦਾ ਵਸੀਲਾ ਹੈ।
ਰਾਗ ਸੂਹੇ ਬਾਣੀ ਸ਼ੇਖ ਫਰੀਦ ਜੀ ਕੇ ਤਪ ਤਪ ਲੋਇ ਲੋਇ ਹਾਥ ਮਰੋਰਾ।
ਧਿਆਨ ਕੇਂਦਰਿਤ ਕਰਿਓ ਬਚਨ ਉੱਤੇ। ਤਪ ਤਪ ਬੜੀ ਮਾੜੀ ਦਸ਼ਾ ਹੈ। ਮਨੁੱਖ ਅੰਦਰੋਂ ਬੇਵੱਸ ਹੋਵੇ ਤੇ ਅਕਸਰ ਇੱਦਾਂ ਹੱਥ ਮਾਰਦਾ, ਇੱਦਾਂ ਜਦੋਂ ਕੁਝ ਨਾ ਨਾ ਕਰਨ ਜੋਗਾ ਹੋਵੇ, ਬਹੁਤ ਬੇਵੱਸ ਹੋਵੇ, ਕੋਈ ਜ਼ੋਰ ਨਾ ਚੱਲੇ, ਕੋਈ ਬਲ ਨਾ ਚੱਲੇ, ਹਾਰ ਗਿਆ ਹੋਵੇ ਬੰਦਾ, ਕਿਸੇ ਮੁਸੀਬਤ 'ਚ ਮੁਸ਼ਕਲ 'ਚ ਪਿਆ ਹੋਵੇ, ਤੇ ਤੁਸੀਂ ਵੇਖਿਓ ਜਾਂ ਤੇ ਉਹ ਇੱਧਰ ਉੱਧਰ ਨੂੰ ਟਹਿਲੀ ਜਾਏਗਾ, ਕਿਤੇ ਬੇਵਸੀ 'ਚ ਫਸਿਆ, ਕੋਈ ਸਿਰ ਦੇ ਉੱਤੇ ਪੀੜਾ ਪੈ ਗਈ ਤੇ ਰਾਹ ਨਹੀਂ ਦਿਸ ਰਿਹਾ, ਬੇਚੈਨ ਹੋਇਆ, ਇੱਧਰ ਉੱਧਰ ਨੂੰ ਗੇੜੇ ਕੱਢੀ ਜਾਏਗਾ ਤੇ ਹੱਥ ਮਲੀ ਜਾਏਗਾ। ਇੰਨੀ ਵਿਆਕੁਲਤਾ ਵਾਲੀ ਦਸ਼ਾ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਵੀ ਇਹ ਤਪ ਤਪ ਕਿਉਂ? ਜਿਹੜਾ ਸ਼ਬਦ ਸਾਹਿਬ ਕਹਿ ਰਿਹਾ ਵੀ ਬੜਿਆ ਤਪਿਆ ਸੜਿਆ, ਕਿਉਂ ਸੜਿਆ, ਕਿਉਂ ਤਪ ਰਿਹਾ, ਕਿਉਂ ਅੰਦਰ ਬੇਚੈਨੀ ਦੀ ਅੱਗ ਲੱਗੀ ਹੋਈ ਹੈ? ਸਾਧ ਸੰਗਤ, ਇੱਕ ਇੱਕ ਅੱਖਰ ਨੂੰ ਸਮਝਣ ਦਾ ਯਤਨ ਕਰੀਏ ਨਾ, ਉਹਦੇ ਪਿੱਛੇ ਅਵਸਥਾ ਕੀ ਹੈ, ਇਹ ਤਪਸ਼ ਦਾ ਕਾਰਨ ਕੀ ਬਣਿਆ? ਇਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਦੋਂ ਹੀ ਤਪਦਾ ਜਦੋਂ ਇਹਨੂੰ ਰੱਬੀ ਰਸ ਦੇਣ ਵਾਲੀ ਬਾਣੀ ਵਿਸਰ ਜਾਂਦੀ ਹੈ। ਤੂੰ ਤਪਣਾ ਨਹੀਂ ਸੀ, ਤੂੰ ਬਾਣੀ ਨਾਲੋਂ ਟੁੱਟਿਆ ਤੇ ਤੇਰੀ ਜ਼ਿੰਦਗੀ ਅੰਦਰ ਤਪਸ਼ ਪੈਦਾ ਹੋ ਗਈ। ਜੀਉ ਤਪਤ ਹੈ, ਸਾਰੇ ਜਣੇ ਪੜ੍ਹੋ ਨਾ, ਭਲਾ ਹੋਏਗਾ। ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ, ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ। ਅੱਗ ਲੱਗ ਜਾਂਦੀ ਅੰਦਰ ਜਿਉਂ ਪੱਕਾ ਰੋਗੀ ਵਿਲ ਲਾਏ, ਵਿਲ ਲਾਏ, ਹਾਏ 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 ਹਾਏ। ਬਾਣੀ ਨੇ ਜ਼ਿੰਦਗੀ ਨੂੰ ਨਿਰਮਲ ਕਰਨਾ ਸੀ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ, ਤੇ ਕੀ ਹੋਇਆ, ਇਸ ਬਾਣੀ ਦੇ ਸੱਚ ਨਾਲ ਨਹੀਂ ਜੁੜਿਆ, ਪਾਪ ਨਹੀਂ ਧੋਤੇ ਗਏ, ਅੰਦਰ ਪਾਪ ਨੇ, ਤੇ ਪਾਪੀ ਕੀ ਕਰੇਗਾ, ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ, ਉੱਥੇ ਸੁੱਖ ਦਾ ਸਾਹ ਨਹੀਂ ਆਉਣਾ ਸਾਧ ਸੰਗਤ। ਹੁਣ ਦੋਸ਼ ਕਿਹਦਾ ਹੈ? ਦੋਸ਼ ਕਰਮਾਂ ਆਪਣਿਆਂ, ਜਿਹੜੇ ਹੌਕੀ ਉੱਠ ਰਹੇ ਆ, ਜਿਹੜੀ ਹਾਏ ਹਾਏ ਪੈਦਾ ਹੋ ਰਹੀ ਹੈ, ਉਹਦੇ ਪਿੱਛੇ ਦੋਸ਼ ਮੇਰਾ ਆਪਣਾ, ਸਭ ਅਵਗੁਣ ਮੈਂ ਗੁਣ ਨਹੀਂ ਕੋਏ। ਤਪ ਰਿਹਾ ਹੈ ਤੇ ਇਹ ਤਪਸ਼ ਆਪਣੀ ਬਾਲੀ ਹੋਈ ਹੈ। ਇਸ ਤਪਸ਼ ਦੇ ਬੁੱਝਣ ਦਾ ਸਾਧਨ ਵੀ ਹੈ ਕੋਈ? ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਤਪਸ਼ ਵੇਖੀ ਤੇ ਘਰ ਘਰ ਇਹ ਅੱਗ ਉੱਚੇ ਚੜ੍ਹ ਕੇ ਦੇਖਿਆ, ਸਭ ਬਲਦੇ ਪਏ ਸੀ। ਸੱਚੇ ਪਾਤਸ਼ਾਹ, ਇਸ ਤਪਸ਼ ਨੂੰ ਬੁਝਾਉਣ ਦਾ ਕੋਈ ਸਾਧਨ ਵੀ ਹੈ? ਤੇ ਗੁਰੂ ਸਾਹਿਬ ਕਹਿੰਦੇ ਹਾਂ ਸਾਧਨ ਹੈ, ਭਾਹੇ ਬੁਲੰਦੜੀ ਬੁੱਝ ਗਈ। ਇਹ ਬਲਦੀ ਹੋਈ ਅੱਗ ਕਿਵੇਂ ਬੁੱਝੇਗੀ? ਦਇਆ ਕਰਨ ਦੁੱਖ ਹਰਨ, ਜਦੋਂ ਰਹਿਮਤ ਕਰਕੇ ਦੁੱਖਾਂ ਦਾ ਨਾਸ਼ ਕਰਨ ਵਾਲੀ ਵਾਹਿਗੁਰੂ ਦੀ ਯਾਦ ਆ ਜਾਏ। ਉਚਰਨ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਫਿਰ ਗਲਤਾਨ ਨਹੀਂ ਹੁੰਦਾ ਸੰਸਾਰ ਵਿੱਚ, ਫਿਰ ਕੀ ਹੁੰਦਾ, ਅੱਗ ਬੁੱਝ ਜਾਂਦੀ, ਜਿਹੜੀ ਤਪ ਤਪ ਲੋਹੇ ਲੋਹੇ ਟੁੱਟ ਰਿਹਾ ਸਰੀਰ, ਜਾਨ ਨਿਕਲ ਰਹੀ ਹੈ, ਅੰਦਰ ਬੇਚੈਨ ਹੈ, ਅੱਗ ਧੁਖਦੀ ਪਈ ਹੈ, ਸ਼ਾਂਤੀ ਸਬਰ ਸੰਤੋਖ ਨਹੀਂ, ਸੁੱਤਿਆਂ ਵੀ ਚੈਨ ਨਹੀਂ ਆ ਰਿਹਾ, ਇੰਨਾ ਬੇਵੱਸ ਹੈ। ਭਾਏ ਬੁਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ ਜਪ, ਜਪੋ ਤਾਂ ਇੱਕੋ ਨਾਮਾ, ਕਿਤੇ ਤੇਰੇ ਹਿਰਦੇ ਧੁਰ ਅੰਦਰੋਂ ਨਿਕਲੇ ਵਾਹ ਗੁਰੂ ਵਾਹ ਗੁਰੂ, ਤੇ ਵਿਸਮਾਦ ਆਏਗਾ, ਜਿੱਦਣ ਵਿਸਮਾਦ ਆਏਗਾ, ਰਸ ਆਏਗਾ, ਉਦਣ ਤਪਸ਼ ਦਾ ਤੇ ਚੇਤਾ ਹੀ ਭੁੱਲ ਜਾਣਾ। ਤਪ ਤਪ ਲੋਏ ਲੋਏ ਹਾਥ ਮਰੋਰੋ, ਬੇਵੱਸ ਬੇਚੈਨ, ਕਿਤੇ ਉਸ ਦਸ਼ਾ ਨੂੰ ਮਹਿਸੂਸ ਕਰੋ ਨਾ, ਅੰਦਰ ਇੰਨਾ ਬੇਚੈਨ ਹੋਇਆ, ਮਹਾਰਾਜ ਜੀ ਮੇਰੀ ਨੀਂਦ ਹਰਾਮ, ਮੇਰਾ ਚੈਨ ਹਰਾਮ, ਮੇਰਾ ਸੁੱਖ ਹਰਾਮ, ਇਸ ਸਤਾ ਤੇ ਜੂਣਾ ਬੜਾ ਔਖਾ ਹੈ, ਇੱਕ ਛਿਨ ਵੀ ਚੈਨ ਦਾ ਨਹੀਂ ਨਸੀਬ ਹੋ ਰਿਹਾ।
ਬਾਵਲ ਹੋਏ ਸੋ ਸਹਲੋ ਰਾਮ,
ਮੇਰਾ ਸਹੁ ਲੱਭ ਜਾਣ, ਵੇਖੋ ਬੇਚੈਨੀ ਕਿਉਂ ਹੈ, ਭਲਾ ਸਹੁ ਨਹੀਂ ਮਿਲਿਆ, ਬੜਾ ਠੰਡਾ ਮੌਸਮ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਅੱਜ ਬੜਾ ਠੰਡਾ ਮੌਸਮ ਹੈ, ਕਿਤੇ ਗਰਮੀ ਵੀ ਹੋ ਸਕਦੀ ਹੈ, बरसात होएगी, बच्चे खुश ने, जानवर खुश ने, पंछी चहक उठते हैं, कई बारी पशु, सब तो मोटी बुद्धि वाले पशु जिन्हां ने पिंडां दे अंदर पशु रखे, बदल चढ़े, घटा चढ़े, ते नाजुक ते कोमल मोर ही नहीं नचे, कई बारी किल्लियां ते बज्जे पशु नचण लग पैंदे। मौसम की रमणीकता जड़ बुद्धि नूं भी प्रभावित कर रही है, पर मेरे सतगुरु जी कहिंदे कई जिंदा ऐसियां मौसम सुहाना, मोर नच रहे, पंछी झूम रहे, पशु नच रहे, लुड्डियां पा रहे, भुड़क रहे, पर कई बारी ऐसियां जिंदा भी इस मिठे सुहावने रसीले मौसम विच भी दुखी ने। क्यों भला? बावल होई सो सौ लोण, सौ नहीं ना आया, सेज अकेली खरी दुहेली, मरन भया दुख माए, हर बिन नींद भूख कौ कैसी, कापड़ तन ना सुखावे, भोजन ते मौजूद है पर मालका भुख ही नहीं लगती, रस ते मौजूद है अंदर स्वाद ही नहीं आंदा पिया, बिस्तर ते मौजूद है पर चैन की नींद ही नहीं आती पई, हर बिन नींद भूख कौ कैसी। बरसिया ते बथेरा सावन सरसमना, घन बरसा रोते आए, मैं मन तन सौ भावै पिर परदेस सदाए। बड़ा ही प्यारा मौसम, बड़ा ही रंग बनिया, निके निके बाल चहक रहे ने, पंछी चहक रहे ने, मोर नच रहे ने, जड़ चीजा पशु बिरती दे अंदर भी खुशी आ गई, पर मेरा कंत मेरे कोल नहीं, मैनू ये रुत्तां दा बदला की करेगा। बावल होई सो सौ लोरों, किते कंत मिल जाए ते फिर कंडियां दी सेज भी सुखदायक है। सावन सरसमना घन बरसा रोते आए, मैं मन तन सौ भावै पिर परदेस सदाए, पिर घर नहीं आवै मरिया हावै, दामन चमक डराए, सेज अकेली खरी दुहेली, दुहेली दा अर्थ है दुखदाई, मैनू डाढ़ा दुख लग रहा, सेज बड़ी सोहनी है, बिस्तर बड़ा खूबसूरत है, मरन भया दुख माए, हर बिन नींद भूख कहो कैसी, कापड़ तन ना सुखावे, नानक सा सुहागण कंती पिर कै अंक समावे। जिन्हू कंत ने गलवकड़ी च लिया, असल च सुहागण वह है, बाकियां कोल साधन जरूर ने पर सुख नहीं है। किते सौ मिलाप विच जू के वेख, मैं ते तड़प तड़प के सौ लोड़ रही हां,
तैसह मन मह किया रोस,
मैनू फुरना आया भी मेरा सौ रुस गया, बाकियां दे उत्ते सौ प्रसन्न है, मेरे नाल रुस गया, नहीं नहीं, वो किसे नाल नहीं जे रुसदा, वो किसे नाल नाराज नहीं हुंदा, तेरा ये भुलेखा है, सह मैं सोचया भी सौ दे मन विच रंज है, रोस है, शिकवा है,
मुझ अवगन सह नाही दोस।
पर समझ की आई कि नहीं नहीं, मेरे विच बुरियाई सी, सौ दे अंदर दोष नहीं सी, मेरे अंदर घाटा सन, मेरे अंदर कमी सी, मेरे कंत ने ते बाहां उलारियां होईयां सी गलवकड़ी च लैण वास्ते, मैं बदकिस्मत ने उधर मूंह नहीं कीता, रुख ही नहीं कीता, पिर ते बुला रहा सी, उह ते आवाजा मार रहा सी, पर मेरा ही रुख बदल गया।
तै साहिब के मैं सार न जानी,
आ तत है साध संगत, गुणी निदान साहिब सामने, सौ सामने, ते मैं सार ही नहीं जानी। धन श्री गुरु ग्रंथ साहिब बाणी निरंकार, मेरे सामने गुणा दा बोहित, रत्ना दा सागर, बख्शिशा दा समुंदर मेरे सामने, ते गुरमुखो सिख खमाउण वाला फिर किसे कबर ते तुर पिया, फिर किसे मड़ी ते तुर पिया, अज पिंडां दे अंदर लड़ाई पई हुई है, ये साडी बरादरी दे शहीद ने, ये रूड़ियां उत्ते ओ खेतां विच साडे शहीद ने, हर पिंड चो झगड़े आ रहे ने, असीं उत्थे जावांगे, उत्थे मत्था टेकांगे, ते जे नौबत आंदी है भी गुरु नूं नहीं लैके जाणा, कहिंदे जी गुरु नूं छड्ड देंगे, ओ मड़ी नूं नहीं छड्डांगे। सार ना जानी, ये की निशानी है, सार ना जानी, वो दुनिया के उत्ते तेनू ऐसा कोई मिलेगा जड़ा तेरी खुशी वास्ते कहे मैं अपना सरबंस कुर्बान कर दिया, कोई ऐसा प्रीतम मिलेगा, प्यारा मिलेगा जड़ा तेरा घर वसाउण वास्ते कहे मैं अपना घर उजाड़ दिया, तेरी जिंदगी नू बरकरार रखने लिए कहे मैं अपनी जवानी वार दिया, अपने जिगर के टुकड़े तेरे तो निशावर कर दिया, पर मैं सार ना जानी। ਕੁਰਾਹੇ ਪਿਆ ਇੰਨਾ ਵੀ ਜਿਹੜਾ ਸਵਾਮੀ ਬਖਸ਼ਿਸ਼ਾਂ ਵਾਲਾ ਸੀ ਉਹਦੀ ਕਦਰ ਨਾ ਆਈ।
ਜੋ ਬਣ ਖੋਏ ਪਾਚੈ ਪਛਤਾਨੀ।
ਜੋਬਨ ਦਾ ਅਰਥ ਕੀ ਹੈ? ਜੋਬਨ ਖੋਏ। ਵੇਖੋ ਬਚਪਨਾ ਬੜਾ ਕੋਮਲ ਹੁੰਦਾ, ਬੜਾ ਨਿਰਛਲ ਹੁੰਦਾ ਤੇ ਭੋਲਾ ਵੀ ਹੁੰਦਾ। ਬਹੁਤੀ ਵਾਰੀ ਤੱਤ ਜਿਹੜੀ ਹੈ ਗੁਰਮਤਿ ਉਹ ਬਚਪਨ ਦੇ ਵਿੱਚ, ਵੈਸੇ ਤੇ ਸਿੱਖੀ ਦੇ ਅੰਦਰ ਐਸੀ ਕੋਈ ਗੱਲ ਨਹੀਂ। ਸਿੱਖੀ ਦਾ ਬਚਪਨਾ, ਧੰਨ ਬਾਬਾ ਫਤਿਹ ਸਿੰਘ ਨੂੰ ਨਮਸਕਾਰ ਕਰੀਏ, ਕੈਸਾ ਬਚਪਨਾ ਸੀ। ਪਰ ਬਹੁਤੀ ਵਾਰੀ ਰੁਚੀ ਜਿਹੜੀ ਹੈ ਨਾ ਬਹੁ ਗਿਣਤੀ ਵਿੱਚ ਉਹ ਖੇਲਣ ਖਾਣ ਕੁੱਦਣ ਹੱਸਣ 'ਚ ਹੁੰਦੀ ਹੈ। ਬੁਢਾਪਾ ਉਹ ਬੇਵਸੀ 'ਚ ਲਾਚਾਰੀ ਵਿੱਚ ਨਿਰਬਲ ਹੋ ਕੇ ਗੁਜ਼ਰਦਾ। ਅਤੇ ਜੋਬਨ ਸ਼ਬਦ ਜਿਹੜਾ ਇਹਦਾ ਅਰਥ ਹੈ ਜ਼ਿੰਦਗੀ ਦਾ ਪ੍ਰਾਈਮ ਟਾਈਮ। ਜੋਬਨ ਖੋਏ, ਜਿਹੜਾ ਜ਼ਿੰਦਗੀ ਦਾ ਪ੍ਰਾਈਮ ਟਾਈਮ ਸੀ, ਸਭ ਤੋਂ ਸੁਨਹਿਰੀ ਸਮਾਂ ਸੀ, ਸਭ ਤੋਂ ਕੀਮਤੀ ਸਮਾਂ ਸੀ, ਉਹ ਵਿਅਰਥੀ ਗਵਾ ਦਿੱਤਾ। ਅਤੇ ਜਦੋਂ ਇਹ ਸਮਾਂ ਗੁਆਚ ਗਿਆ, ਤੇਰੇ ਪੱਲੇ ਕੱਖ ਨਹੀਂ ਹੋਣਾ, ਫਿਰ ਤੂੰ ਪਛਤਾਵਾ ਪਛਤਾਉਣਾ। ਅਤੇ ਪਛਤਾਵਾ ਕੀ ਕਰਦਾ ਜਦੋਂ ਸਮਾਂ ਵਿਹਾ ਜੇ ਸਾਧ ਸੰਗਤ? ਫਿਰ ਪਿੱਛੋਂ ਇਹ ਜਿੰਦ ਸਮਾਂ ਵਿਹਾ ਕੇ ਪਛਤਾਉਂਦੀ ਹੈ।
ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
ਸਾਧ ਸੰਗਤ, ਕੁਦਰਤ ਦੇ ਵਿੱਚੋਂ ਉਹ ਝਲਕ ਪੈਂਦੀ ਹੈ ਜਿਹੜੀ ਸਾਡੇ ਅੰਦਰ ਦੀ ਬਿਰਤੀ ਹੋਵੇ। ਅਸੀਂ ਪ੍ਰਕਿਰਤੀ ਵੇਖਦੇ ਹਾਂ ਅਤੇ ਕੁਦਰਤ ਵਿੱਚੋਂ ਉਹ ਅਸੀਂ ਸਿੱਖਦੇ ਹਾਂ ਜੋ ਸਾਡੇ ਅੰਦਰ ਦੀ ਬਿਰਤੀ ਹੈ। ਤਿੱਤਰ ਦੀ ਜਦੋਂ ਬੋਲੀ ਕੋਈ ਸੁਣਦਾ ਤੇ ਇੱਕ ਕਹਾਵਤ ਹੈ ਵੀ ਵੱਖ ਵੱਖ ਕਿੱਤੇ ਵਾਲਿਆਂ ਨੇ ਤਿੱਤਰ ਦੀ ਬੋਲੀ ਸੁਣੀ ਅਤੇ ਉਹਨਾਂ ਨੇ ਆਪਣੇ ਆਪਣੇ ਅੰਦਾਜ਼ੇ ਲਾ ਲਏ, ਬੋਲਣ ਦਾ ਅੰਦਾਜ਼ ਉਹੀ ਸੀ। ਟ੍ਰੇਨ ਦੀ ਛੱਕ ਛੱਕ ਸੁਣੀ, ਕੋਈ ਛੱਕ ਛੱਕ ਕਹਿੰਦਾ, ਕੋਈ ਫੱਕ ਫੱਕ ਕਹਿੰਦਾ, ਅੰਦਾਜ਼ੇ ਲਾ ਲਏ। ਪ੍ਰਕਿਰਤੀ ਸਾਨੂੰ ਸੁਨੇਹਾ ਦੇ ਰਹੀ ਹੈ, ਪਰ ਹਰ ਬੰਦਾ ਉਵੇਂ ਸਮਝਦਾ ਜਿਵੇਂ ਉਹਦੀ ਅੰਦਰ ਦੀ ਬਿਰਤੀ ਹੈ। ਦੁਨੀਆਂ ਦਾ ਕੋਈ ਸੰਸਾਰੀ ਬੁੱਧੀ ਵਾਲਾ ਮਨੁੱਖ ਜੇ ਵੇਖਦਾ ਕੋਇਲ ਨੂੰ ਤੇ ਉਹ ਕਹਿੰਦਾ ਸਭ ਤੋਂ ਕਾਲਾ ਜਾਨਵਰ ਹੈ। ਸੰਸਾਰੀ ਬਿਰਤੀ ਨੇ ਕਾਲੇ ਰੰਗ ਨੂੰ ਕੁਰੂਪਤਾ ਦੀ ਨਿਸ਼ਾਨੀ ਮੰਨਿਆ। ਵੈਸੇ ਗੁਰਮੁਖੋ, ਰੰਗਾਂ ਦੇ ਨਾਲ ਰੂਪ ਤੇ ਕੁਰੂਪਤਾ ਦਾ ਕੋਈ ਸੰਬੰਧ ਨਹੀਂ ਹੈ। ਜ਼ਰੂਰੀ ਨਹੀਂ ਕਿ ਚਿੱਟਾ ਰੰਗ ਪਵਿੱਤਰਤਾ ਦੀ ਹੀ ਨਿਸ਼ਾਨੀ ਹੈ ਅਤੇ ਜਿੱਥੇ ਕਾਲਾ ਰੰਗ ਆ ਉੱਥੇ ਔਗਣ ਹੀ ਹੁੰਦੇ ਆ, ਪਰ ਦੁਨਿਆਵੀ ਬੁੱਧੀ ਨੇ ਇਹ ਕਾਲੇ ਰੰਗ ਨੂੰ ਔਗਣਾਂ ਦਾ ਪ੍ਰਤੀਕ ਮੰਨਿਆ ਅਤੇ ਚਿੱਟੇ ਰੰਗ ਨੂੰ ਪਵਿੱਤਰਤਾ ਦਾ ਪ੍ਰਤੀਕ ਮੰਨਿਆ। ਅਤੇ ਜਿਹਨੂੰ ਕਾਲਾ ਵੇਖਿਆ ਕਿਹਾ ਇਹ ਬੜਾ ਮੈਲਾ ਹੈ, ਇਹ ਬੜਾ ਔਗਣਾ ਭਰਿਆ ਹੈ, ਇਹ ਬੜਾ ਬਦਸੂਰਤ ਹੈ। ਦੁਨਿਆਵੀ ਬਿਰਤੀ ਦਾ ਬੰਦਾ ਕੋਇਲ ਦੀ ਕੂਕ ਨੂੰ ਸੁਣਨ ਦੀ ਬਜਾਏ ਜਦੋਂ ਉਹਦੇ ਰੂਪ ਨੂੰ ਵੇਖਦਾ ਤੇ ਉਹਨੇ ਕਹਿਣਾ ਸੀ ਇੰਨਾ ਕਾਲਾ ਜਾਨਵਰ, ਇਹਦੇ ਤੋਂ ਤੋਤਾ ਸੁੰਦਰ ਹੈ, ਇਹਦੇ ਤੋਂ ਮੋਰ ਸੁੰਦਰ ਹੈ। ਪਰ ਵੇਖੋ ਅੰਦਰ ਦੀ ਬਿਰਤੀ ਵਿੱਚੋਂ ਜਵਾਬ ਮਿਲਦਾ। ਬਾਬਾ ਫਰੀਦ ਸਾਹਿਬ ਜਦੋਂ ਕੋਇਲ ਨੂੰ ਆਪਣੀ ਨਜ਼ਰ ਨਾਲ ਵੇਖਦੇ ਆ ਤੇ ਉਹ ਕਹਿੰਦੇ ਕੋਇਲ ਤੇਰਾ ਰੰਗ ਕਾਲਾ ਤੇ ਫਿਰ ਫੁਰਨਾ ਉੱਠਦਾ ਕਿਉਂ ਕਾਲਾ? ਤੇ ਜਿਹੜਾ ਵੈਰਾਗ ਆਪਣੇ ਅੰਦਰ ਭਰਿਆ ਸੀ ਨਾ, ਆਖਿਆ ਤੇਰੇ ਅੰਦਰ ਵੀ ਉਹ ਬਿਰਹੜਾ ਹੀ ਹੋਣਾ। ਕਿਤ ਗੁਣ ਕਾਲੀ, ਕਿਸ ਕਾਰਨ ਕਰਕੇ ਕਾਲੀ ਹੈ? ਤੇ ਉਹਦੇ ਲੱਛਣ ਨਹੀਂ ਵੇਖੇ, ਉਹਦਾ ਗੁਣ ਔਗਣ ਨਹੀਂ ਵੇਖਿਆ, ਜੋ ਆਪਣੇ ਅੰਦਰ ਹੈ ਉਹ ਬਾਹਰ ਦਿਸਦਾ। ਇਸ ਵਾਸਤੇ ਕਾਲੀ ਹੈ ਕਿ ਤੂੰ ਵੀ ਬਿਰਹੜੇ ਵਿੱਚ ਕੂਕ ਕੂਕ ਕੇ ਕੁਰਲਾ ਕੁਰਲਾ ਕੇ ਕਾਲੀ ਹੋ ਗਈ, ਤੈਨੂੰ ਵੀ ਆਪਣੇ ਪ੍ਰੀਤਮ ਦੇ ਵਸਲ ਦੀ ਖਿੱਚ ਹੈ। ਆਪਣੇ ਪ੍ਰੀਤਮ ਕਹਿ ਹੋ ਬਿਰਹੋਂ ਜਾਲੀ, ਬਿਰਹੜੇ ਦੇ ਅੰਦਰ ਵੈਰਾਗ ਦੀ ਭੱਠੀ 'ਚ ਪੈ ਕੇ। ਜਦੋਂ ਗੁਰਮੁਖੋ ਸੋਨਾ ਭੱਠੀ 'ਤੇ ਪੈਂਦਾ ਤਾਂ ਉਹਦੀ ਖੋਟ ਸੜਦੀ ਹੈ, ਜਦੋਂ ਜੀਅੜਾ ਵੈਰਾਗ ਵਿੱਚ ਪੈਂਦਾ ਤਾਂ ਇਹਦੇ ਵਿਕਾਰ ਸੜਦੇ ਨੇ, ਇਹਦੇ ਅੰਦਰ ਤਲਬ ਜਾਗਦੀ ਹੈ ਦਰਸ਼ਨਾਂ ਦੀ। ਬਾਬਾ ਫਰੀਦ ਸਾਹਿਬ ਦੀ ਆਪਣੀ ਅਵਸਥਾ ਇਹ ਹੈ, ਇਸ ਵਾਸਤੇ ਉਹਨਾਂ ਨੂੰ ਜ਼ਰਾ ਜ਼ਰਾ ਕਰਤੇ ਦੇ ਵੈਰਾਗ ਵਿੱਚ ਗਾਉਂਦਾ ਹੋਇਆ ਨਜ਼ਰ ਆਉਂਦਾ ਹੈ।
ਤੇਰਾ ਹੈ ਬਿਹੋਨ ਕਤਹਿ ਸੁਖ ਪਾਏ।
ਸੁਖ ਕਿੱਥੇ ਜੇ ਕੰਤ ਨਹੀਂ ਤੇ? ਜੇ ਘਰ ਆਵੇ ਕੰਤ ਸਭੋ ਕਿਛ ਪਾਈਐ ਹਰ ਹਾਂ, ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਸਾਰਾ ਸ਼ਿੰਗਾਰ ਕਿਸੇ ਲੇਖੇ ਨਹੀਂ, ਕਿੱਥੇ ਸੁੱਖ ਹੈ? ਜੇ ਘਰ ਦੇ ਅੰਦਰ ਹਿਰਦੇ ਦੀ ਸੇਜਾ ਦੇ ਅੰਦਰ ਮੇਰਾ ਸੌ ਨਹੀਂ ਬੈਠਾ।
ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
ਤੁਸੀਂ ਬਖਸ਼ਿਸ਼ ਕਰੋ ਮਹਾਰਾਜ, ਰਹਿਮਤ ਕਰੋ, ਕਿਰਪਾ ਦੇ ਘਰ ਸਾਗਰ ਸਤਿਗੁਰੂ ਜੀ ਤੁਸੀਂ ਮੇਰੇ ਤੇ ਰਹਿਮਤ ਕਰੋ, ਤੁਸੀਂ ਦਇਆ ਕਰਕੇ ਵਿਛੜੇ ਹੋਏ ਨੂੰ ਮਿਲਾ ਲਵੋ।
ਵਿਦਨ ਖੂਹੀ ਮੰਦ ਅਕੇਲੇ,
ਮੰਦ ਕਹਿੰਦੇ ਨੇ ਇਸ ਜਿੰਦ ਨੂੰ, ਔਰਤ ਨੂੰ।
ਵੇਖੋ ਇੱਕ ਕੈਦ ਹੁੰਦੀ ਹੈ, ਤੁਸੀਂ ਜੇਲ੍ਹ ਵੇਖਦੇ ਹੋ, 10-20 ਕਿੱਲਿਆਂ ਦੇ ਵਿੱਚ ਜਾਂ ਬਹੁਤ ਵੱਡੇ ਏਰੀਏ 'ਚ ਵੱਡੀ ਕੰਧ ਕੀਤੀ ਹੈ ਅਤੇ ਉਹਦੇ ਅੰਦਰ ਜੇਲ੍ਹ ਹੈ, ਲੋਕਾਂ ਨਾਲੋਂ ਟੁੱਟਿਆ ਹੋਇਆ। ਜਿਹਨੂੰ ਹੋਰ ਸਖ਼ਤ ਕੈਦ ਹੈ ਉਹਦੀਆਂ ਵੱਖਰੀਆਂ ਬੈਰਕਾਂ ਨੇ, ਜਿਹਨੂੰ ਮੌਤ ਦੀ ਸਜ਼ਾ ਉਹਦੇ ਵਾਸਤੇ ਕੋਠੜੀ ਹੈ, ਉਹ ਆਪਣੀ ਕੋਠੜੀ ਤੋਂ ਬਾਹਰ ਨਹੀਂ ਆ ਸਕਦਾ। ਫਿਰ ਵੀ ਧਰਤੀ ਦੇ ਉੱਤੇ ਆ, ਕੁਝ ਤੇ ਵੇਖ ਲੈਂਦਾ, ਪਰ ਇੱਥੇ ਦਸ਼ਾ ਕੀ ਹੈ ਜਿੰਦ ਦੀ, ਬੜੀ ਔਖੀ। ਵਿਦਣ ਖੂਹੀ, ਇੰਨੀ ਕੁ ਵਲਗਣ ਖੂਹੀ ਦੀ ਤੇ ਜਿਹਦੇ ਵਿੱਚ ਮੇਰੀ ਜਿੰਦ ਡਿੱਗੀ ਪਈ ਹੈ। ਮੁੰਦ ਅਕੇਲੀ, ਇਹ ਜਿੰਦ ਰੂਪੀ ਔਰਤ ਇਕੱਲੀ ਹੈ, ਦੁੱਖਾਂ ਦੀ ਖੂਹੀ ਅੰਦਰ ਡਿੱਗੀ ਹੋਈ। ਨਾ ਕੋ ਸਾਥੀ ਨਾ ਕੋ ਬੇਲੀ,
ਇੱਥੇ ਮੇਰਾ ਕੋਈ ਸਾਥੀ ਨਹੀਂ, ਕੋਈ ਮੇਰਾ ਬੇਲੀ ਨਹੀਂ, ਮੈਂ ਇਕੱਲਿਆ। ਕਿੱਡੀ ਵੱਡੀ ਸਜ਼ਾ ਜਿਹਨੂੰ ਦੇਣੀ ਹੋਵੇ ਨਾ, ਵੱਡੀ ਸਜ਼ਾ, ਉਹਨਾਂ ਇਕੱਲਿਆਂ ਰੱਖਿਆ ਜਾਂਦਾ। ਅਤੇ ਕਈ ਵਾਰੀ ਇਕੱਲੇ ਰਹਿੰਦੇ ਰਹਿੰਦੇ ਕੈਦੀਆਂ ਦੇ ਦਿਮਾਗੀ ਸੰਤੁਲਨ ਵਿਗੜ ਜਾਂਦੇ। ਸਾਧ ਸੰਗਤ, ਮੇਰਾ ਤਾਂ ਕੋਈ ਸਾਥੀ ਨਹੀਂ, ਫਿਰ ਬਾਬਰੀ ਹੋ ਗਈ ਨਾ, ਕਮਲੀ ਹੋ ਗਈ। ਸੌ ਜੀ ਤੁਸੀਂ ਆਓ, ਕਿਰਪਾ ਕਰੋ। ਵੇਖੋ ਜੇ ਅੰਦਰ ਰੰਗ ਹੋਵੇ ਤਾਂ ਇਕੱਲਾ ਰਹਿ ਕੇ ਵੀ ਇਕੱਲਾ ਨਹੀਂ, ਅਤੇ ਜੇ ਅੰਦਰ ਰੰਗ ਨਹੀਂ ਤਾਂ ਫਿਰ ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਉਹ ਇਕੱਲਾ ਦਾ ਇਕੱਲਾ ਹੀ ਹੈ, ਉਹ ਉਜਾੜ ਵਿੱਚ ਬੈਠਾ। ਭਾਈ ਸਾਹਿਬ, ਭਾਈ ਰਣਧੀਰ ਸਿੰਘ ਜੀ ਨੂੰ ਪੁੱਛਿਆ ਸੀ ਇੱਕ ਵਾਰੀ ਅੰਗਰੇਜ਼ ਅਫਸਰਾਂ ਨੇ ਵੀ ਕੋਠੀ ਦੇ ਵਿੱਚ ਤੁਹਾਡੇ ਨਾਲ ਕੌਣ ਰਹਿੰਦਾ, ਤੁਹਾਡਾ ਚਿਹਰਾ ਦੱਸਦਾ ਵੀ ਤੁਸੀਂ ਇਕੱਲੇ ਨਹੀਂ ਹੋ। ਅੰਗਰੇਜ਼ ਬੜਾ ਤੀਖਣ ਬੁੱਧੀ ਵਾਲਾ ਸੀ। ਭਾਈ ਸਾਹਿਬ ਕਹਿੰਦੇ ਮੈਂ ਇਕੱਲਾ ਰਹਿੰਦਾ ਹੀ ਨਹੀਂ, ਵਕਤ ਪੈ ਗਿਆ ਵੀ ਇਹਨਾਂ ਨੂੰ ਕੋਠੀ ਲੱਗੀ ਹੈ, ਇਕੱਲੇ ਬੰਦ ਹੋਣੇ ਚਾਹੀਦੇ ਆ, ਕੌਣ ਹੈ ਕੋਠੀ 'ਚ ਨਾਲ। ਭਾਈ ਸਾਹਿਬ ਦੀ ਜ਼ੁਬਾਨ 'ਤੇ ਵੀ ਵਿਸ਼ਵਾਸ ਕਰਦੇ ਸੀ। ਅਤੇ ਜਦੋਂ ਸਾਰੀ ਖੋਜ ਹੋਈ, ਕਹਿੰਦੇ ਭਾਈ ਸਾਹਿਬ ਨੂੰ ਪੁੱਛੋ ਵੀ ਭਾਈ ਰਣਧੀਰ ਸਿੰਘ ਜੀ ਤੁਹਾਡੇ ਨਾਲ ਕੌਣ ਰਹਿੰਦਾ, ਕਹਿੰਦੇ ਮੇਰੇ ਕਲਗੀਆਂ ਵਾਲਾ ਸਤਿਗੁਰੂ ਸਦਾ ਮੇਰੇ ਨਾਲ ਰਹਿੰਦਾ। ਜਦੋਂ ਗੁਰਮੁਖੋ ਸਾਡੇ ਨਾਲ ਸੌ ਹੈ, ਫਿਰ ਇਹ ਜਿੰਦ ਅਕੇਲੀ ਦੁੱਖ ਨਹੀਂ ਭੋਗੇਗੀ। ਸੌ ਨਾਲ ਟੁੱਟੀ ਹੋਈ, ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਇਹ ਇਕੱਲੀ ਏਦਾਂ ਜਿਉਂ ਡਵ ਦੱਧਾ ਕਾਨ, ਜਿਵੇਂ ਕਾਨਾ ਸੜਿਆ ਹੋਇਆ ਨਾ, ਬੇਲੇ 'ਚ ਕੋਈ ਉਹਦਾ ਖਸਮ ਨਹੀਂ। ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਖੇਤਾਂ ਅੰਦਰ ਛੁੱਟੀ ਹੈ, ਕਹੋ ਨਾਨਕ ਸੌ ਨਾ ਹੈ, ਉਹਦਾ ਕੋਈ ਖਸਮ ਨਹੀਂ। ਏਦਾਂ ਮੇਰੀ ਜਿੰਦ ਇਕੱਲੀ ਬਦਸੂਰਤ ਦੁੱਖ ਪਾਉਂਦੀ ਹੈ।
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੇ।
ਜੇ ਪੁੱਛੋ ਵੀ ਬਖਸ਼ਿਸ਼ ਦੇ ਵਰਤਨ ਦੀ ਨਿਸ਼ਾਨੀ ਕੀ ਹੈ, ਗੁਰਮੁਖੋ ਖਿਆਲ ਕਰਿਓ ਬਚਨ, ਤੁਸੀਂ ਕਹੋ ਸਾਨੂੰ ਪਤਾ ਲੱਗੇ ਰਹਿਮਤ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ, ਤੇ ਪਹਿਲੀ ਨਿਸ਼ਾਨੀ ਇਹ ਹੈ ਕਿ ਸਾਨੂੰ ਗੁਰੂ ਕੀ ਸੰਗਤ ਨਸੀਬ ਹੋਣ ਲੱਗ ਪਈ, ਇਹ ਕਿਰਪਾ ਦੀ ਪਹਿਲੀ ਨਿਸ਼ਾਨੀ ਹੈ। ਕਰ ਕਿਰਪਾ ਸਾਧ ਸੰਗ ਮਿਲੀ, ਗੁਰ ਸੰਗਤ ਮਿਲ ਗਈ, ਹੁਣ ਮੈਂ ਇਕੱਲਾ ਨਹੀਂ ਰਹਿ ਸਕਦਾ, ਸਮਝ ਲਓ ਸੌ ਦੇ ਰਾਹ ਤੁਰ ਪਿਆ।
ਜਾ ਫਿਰ ਦੇਖਾਂ ਤਾਂ ਮੇਰਾ ਅਲੋਹ ਬੇਲੀ,
ਜਦੋਂ ਮੈਂ ਸਾਰੇ ਪਾਸੇ ਵੇਖਦਾ ਮੇਰਾ ਅਲੋਹ ਬੇਲੀ, ਮੇਰਾ ਖਸਮ, ਮੇਰਾ ਸੌ, ਵਾਹਿਗੁਰੂ ਮੇਰਾ ਖੁਦਾ, ਮੇਰਾ ਬੇਲੀ ਬਣ ਕੇ, ਮੇਰਾ ਮਿੱਤਰ ਬਣ ਕੇ, ਮੇਰਾ ਸਖਾ ਤੇ ਭਰਾਤਾ ਬਣ ਕੇ ਮੇਰੇ ਨਾਲ ਖੜਾ ਹੈ।
ਵਾਟ ਹਮਾਰੀ ਖਰੀ ਉਡੀਣੀ,
ਵਾਟ ਦਾ ਅਰਥ ਹੈ ਰਸਤਾ, ਉਡੀਣੀ ਦਾ ਅਰਥ ਹੈ ਵੀ ਔਖੀ, ਜਿਹੜਾ ਮੇਰਾ ਰਾਹ ਹੈ ਨਾ ਉਹ ਸੌਖਾ ਨਹੀਂ ਹੈ। ਅਸੀਂ ਸ਼ਾਰਟਕੱਟ ਭਾਲਦੇ ਹਾਂ, ਸ਼ਾਰਟਕੱਟ ਸੌਖਾ ਜਿਹਾ ਰਾਹ, ਵੀ ਉੱਠਾਂ ਵੀ ਮੈਂ 10 ਵਜੇ ਜਦੋਂ ਸੂਰਜ ਸਿਰ 'ਤੇ ਹੋਵੇ, ਅਤੇ ਮੈਨੂੰ ਹੱਥੀਂ ਕਰਨਾ ਵੀ ਕੁਝ ਨਾ ਪਵੇ, ਮੈਂ ਪੈਸੇ ਦਿਆਂ ਅਤੇ ਕੀਤੀ ਕਮਾਈ, ਕੀਤੀ ਕਰਾਈ ਕਮਾਈ ਲੈ ਲਾਂ, ਕਿਸੇ ਦੀ ਕੀਤਾ ਕਰਾਇਆ ਅਖੰਡ ਪਾਠ ਦਾ ਫਲ ਲੈ ਲਾਂ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਵਸਲ ਦੇ ਰਾਹ 'ਤੇ ਤੁਰਨਾ ਤੇ ਵਾਟ ਹਮਾਰੀ ਖਰੀ ਉਡੀਣੀ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਬਿਖਮ ਇਸ ਵਾਸਤੇ ਵੀ ਸੰਸਾਰ ਤੋਂ ਉਲਟਾ ਹੈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਤੇ ਇਸ ਵਾਟ ਨੂੰ ਕਹ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਏਤ ਮਾਰਗ ਜਾਣਾ, ਜਿਹੜੀ ਖੰਡੇ ਤੋਂ ਤਿੱਖੀ ਹੈ,
ਬਾਬਾ ਕਬੀਰ ਸਾਹਿਬ ਨੇ ਇੱਕ ਤਜ਼ਰਬਾ ਬਿਆਨ ਕੀਤਾ। ਉਹ ਕਹਿੰਦੇ ਜਿਹੜਾ ਛੁੱਟਣ ਦਾ ਛੁਟਕਾਰੇ ਦਾ ਰਸਤਾ ਸੀ ਬੜਾ ਸੂਖਮ ਅਤੇ ਇਹ ਮਨ ਹੰਕਾਰ ਚ ਹਾਥੀ ਬਣ ਗਿਆ। ਕਬੀਰ ਮੁਕਤ ਦੁਆਰਾ ਸੁੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮਹਿੰਗਲ ਹੋਏ ਰਹੇ ਹੋ ਨਿਕਸੈ ਕਿਉਂ ਕਰ ਜਾਏ। ਕਿਵੇਂ ਛੁੱਟੇਗਾ ਹਾਥੀ, ਲੰਘੇਗਾ ਉੱਥੋਂ ਦੀ ਜਿਹੜੀ ਖੰਨਿਓ ਤਿੱਖੀ ਬਹੁਤ ਪੀਣੀ, ਬੜੀ ਛੋਟਾ ਰਸਤਾ ਹੈ। ਭਾਵ ਆਪਣੇ ਆਪ ਨੂੰ ਮਿਟਾਉਣਾ, ਆਪਣੀ ਹੋਂਦ ਆਪਣੀ ਹਸਤੀ ਨੂੰ ਮਿਟਾ ਕੇ ਰਾਖ ਹੋ ਜਾਣਾ, ਖਾਕ ਹੋ ਜਾਣਾ, ਪਰ ਮੇਰਾ ਮਨ ਹਾਥੀ ਬਣਿਆ ਹੋਇਆ ਕਿਵੇਂ ਲੰਘੇਗਾ ਭਾਈ। ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੈ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੈ ਜਾਓ। ਉਹ ਗੁਰੂ ਦੇ ਚਰਨੀ ਲੱਗ, ਤੂੰ ਮੁਕਤ ਦੁਆਰੇ ਤੋਂ ਤੈਨੂੰ ਕੋਈ ਨਹੀਂ ਰੋਕ ਸਕੇਗਾ, ਸਹਿਜੇ ਨਾਲ ਲੰਘ ਜਾਏਗਾ ਤੂੰ ਆਰਾਮ ਵਿੱਚ ਦੀ। ਆਹ ਹੈ ਗੁਰੂ ਦਾ ਮਾਰਗ, ਇਹ ਰਸਤਾ ਪਿਹਾਵਲਾ, ਮੈਥੋਂ ਗੁਜ਼ਰਿਆ ਨਹੀਂ ਜਾਂਦਾ।
ਵਸਯੂ ਪਰ ਹੈ ਮਾਰਗ ਮੇਰਾ,
ਇਸ ਰਾਹ ਉੱਤੇ ਮੈਂ ਤੁਰਨਾ ਹੈ। ਗੁਰੂ ਕੇ ਸਿੱਖਾ, ਤੇਰਾ ਰਾਹ ਸੰਸਾਰ ਵਾਲਾ ਨਹੀਂ ਹੈ, ਇਹ ਖੰਡਿਓ ਤਿੱਖਾ ਰਸਤਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਟ ਭਾਗੀ ਪਾਏ। ਜਦੋਂ ਗੁਰਮੁਖੋ ਭਗਤ ਸੰਸਾਰੀ ਦੇ ਰਾਹ ਤੇ ਤੁਰ ਪਿਆ, ਜਦੋਂ ਸੰਤ ਦੁਨਿਆਵੀ ਰਾਹ ਤੇ ਤੁਰ ਪਿਆ, ਉਹ ਸੰਤ ਨਹੀਂ ਹੋ ਸਕਦਾ, ਉਹ ਭੇਖੀ ਹੋ ਸਕਦਾ ਜਦੋਂ ਸੰਤ ਦੁਨਿਆਵੀਆਂ ਦੇ ਪਿੱਛੇ ਪਿੱਛੇ ਲੱਗ ਤੁਰੇ। ਬਾਬਾ ਫਰੀਦ ਸਾਹਿਬ ਕਹਿੰਦੇ ਇਹਦੇ ਉੱਤੇ ਮੇਰਾ ਰਸਤਾ ਹੈ, ਜਿਹੜੀ ਬਹੁਤ ਪੀਣੀ ਖੰਨਿਓ ਤਿੱਖੀ, ਇਹ ਮੇਰਾ ਮਾਰਗ ਹੈ। ਸਿੱਖ ਨੂੰ ਹੁਕਮ ਹੈ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸਾਕਾਰ ਕਮਾਏ ਜੀਓ। ਇਤ ਮਾਰਗ ਚੱਲੇ, ਤੈਨੂੰ ਗੁਰੂ ਨੇ ਰਸਤਾ ਦੱਸਿਆ, ਉਸ ਰਸਤੇ ਤੇ ਤੁਰ। ਤਿਆਗੇ ਮਨ ਕੀ ਮੱਤੜੀ, ਇਹ ਨਹੀਂ ਵੀ ਤੂੰ ਪਹਾੜਾਂ ਨੂੰ ਉਹ ਹੇਮਕੁੰਟ ਨੂੰ ਗਿਆ ਸਮਝ ਲਿਆ ਗੁਰੂ ਦੇ ਰਾਹ ਤੇ ਤੁਰ ਪਿਆ, ਤੂੰ ਹਜ਼ੂਰ ਸਾਹਿਬ ਨੂੰ ਗਿਆ ਗੁਰੂ ਦੇ ਰਾਹ ਤੇ ਤੁਰ ਪਿਆ। ਨਹੀਂ, ਗੁਰੂ ਦਾ ਰਾਹ ਗੁਰਦੁਆਰੇ ਵੱਲ ਜਾ ਕੇ ਨਹੀਂ, ਗੁਰਦੁਆਰੇ ਤੋਂ ਸ਼ੁਰੂ ਹੋਣਾ। ਗੁਰਦੁਆਰਾ ਪਲੇਟਫਾਰਮ ਹੈ, ਇੱਥੋਂ ਰਾਹ ਸ਼ੁਰੂ ਹੋਣਾ ਜਦੋਂ ਇੱਥੇ ਆਏਗਾ। ਤੇ ਇਹ ਰਾਹ ਹੈ ਗੁਰ ਕਹਿਆ ਸਾਕਾਰ ਕਮਾਏ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸਾਕਾਰ ਕਮਾਏ ਜੀਓ। ਤਿਆਗੇ ਮਨ ਕੀ ਮੱਤੜੀ, ਭੈਣੋ ਧਿਆਨ ਦਿਓ, ਮਨ ਦੀ ਮੱਤ ਤਿਆਗਾਂਗੇ ਤੇ ਗੁਰੂ ਦੇ ਰਾਹ ਤੇ ਤੁਰਾਂਗੇ। ਤਿਆਗੇ ਮਨ ਕੀ ਮੱਤੜੀ, ਵਿਸਾਰੇ ਦੂਜਾ ਭਾਏ ਜੀਓ। ਕੋਈ ਦੂਜਾ ਤੁਹਾਡੀ ਸੋਚ ਵਿੱਚ ਨਾ ਆਵੇ, ਨਾ ਕੋਈ ਪਖੰਡੀ ਆਵੇ, ਨਾ ਕੋਈ ਕਰਮਕਾਂਢੀ ਆਵੇ, ਨਾ ਕੋਈ ਕਬਰ ਮਸਾਣ ਆਵੇ, ਵਿਸਾਰੇ ਦੂਜਾ ਭਾਏ ਜੀਓ, ਗੁਰੂ ਦੇ ਮਾਰਗ ਤੇ ਤੁਰ। ਇਹ ਸਿੱਖ ਦਾ ਰਸਤਾ ਹੈ।
ਸੇਖ ਫਰੀਦਾ ਪੰਥ ਸਮਾਰ ਸਵੇਰਾ,
ਅਜੇ ਵੇਲਾ ਹੈ, ਸਵੇਰਾ ਦਾ ਅਰਥ ਹੈ ਅਜੇ ਵੇਲਾ ਹੈ, ਪੰਥ ਰਸਤੇ ਨੂੰ ਸੰਭਾਲ ਲੈ, ਉਜੜ ਜਾਂਦੇ ਆ ਵਾਪਸ ਆ ਜਾ, ਵਾਪਸ ਤੇ ਆ, ਤੇਰਾ ਗੁਰੂ ਸੱਦ ਰਿਹਾ, ਇਸ ਰਸਤੇ ਤੇ ਤੁਰ, ਕੋਈ ਮੰਜ਼ਿਲ ਨਸੀਬ ਹੋ ਜਾਏਗੀ, ਨਹੀਂ ਤੇ ਮੁਝ ਅਵਗਣ ਸਹਿ ਨਾ ਹੀ ਦੋਸ਼। ਗੁਰੂ ਤੇ ਆਵਾਜ਼ਾਂ ਮਾਰਦਾ, ਦੋਸ਼ ਨਾ ਦਈ, ਦਾਤਾ ਜੀ ਰਹਿਮਤ ਕਰਨ, ਬਾਣੀ ਸਾਡੇ ਹਿਰਦੇ ਵਿੱਚ ਵਸੇ, ਸਾਧ ਸੰਗਤ ਸਾਡੀ ਸੁਰਤ ਦਾ ਹਿੱਸਾ ਬਣੇ, ਭੁੱਲਾਂ ਬਖਸ਼ਿਓ, ਅਸੀਸ ਦਿਓ। ਸਾਰਿਆਂ ਦਾ ਧੰਨਵਾਦ ਆਪ ਜੀ ਦਾ, ਗੁਰੂ ਸਾਹਿਬ ਜੀ ਸਾਰਿਆਂ ਤੇ ਬਖਸ਼ਿਸ਼ ਕਰਨ। ਆਓ ਪੰਕਤੀਆਂ ਇੱਕ ਵਾਰ ਫਿਰ ਸੁਣੀਏ।
ਵਸਯੂ ਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।